ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ ਸਾਹਿਬ ਜੀ, ਟੋਡੀ ਮਹੱਲਾ ਪੰਜਵਾਂ, ਸਾਧੂ ਸੰਗ ਹਰ ਹਰ ਨਾਮ ਚਿਤਾਰਾ, ਸਹਿਜ ਆਨੰਦ ਹੋਵੇ ਦਿਨ ਰਾਤੀ, ਅੰਕੁਰ ਭਲੋ ਹਮਾਰਾ। ਸਾਧੂ ਸੰਗ ਹਰ ਹਰ ਨਾਮ ਚਿਤਾਰਾ, ਸਹਿਜ ਆਨੰਦ ਹੋਵੇ ਦਿਨ ਰਾਤੀ, ਅੰਕੁਰ ਭਲੋ ਹਮਾਰਾ। ਰਹਾ ਗੁਰਪੂਰਾ ਭੇਟਿਓ ਬੜ ਭਾਗੀ, ਜਾ ਕੋ ਅੰਤ ਨ ਪਾਰਾ ਵਾਰਾ। ਕਰ ਗਹਿ ਕਾਢ ਲੀਓ ਜਨ ਆਪਣਾ, ਦੇਖ ਸਾਗਰ ਸੰਸਾਰਾ। ਜਨਮ ਮਰਨ ਕਾਟੇ ਗੁਰਬਚਨੀ, ਬਹੁੜ ਨਾ ਸੰਕਟ ਦੁਆਰਾ। ਨਾਨਕ ਸਰਨ ਗਹੀ ਸਵਾਮੀ ਕੀ, ਪੁਨਹ ਪੁਨਹ ਨਮਸਕਾਰਾ। ਜਨਮ ਮਰਨ ਕਾਟੇ ਗੁਰਬਚਨੀ, ਬਹੁੜ ਨਾ ਸੰਕਟ ਦੁਆਰਾ। ਨਾਨਕ ਸਰਨ ਗਹੀ ਸਵਾਮੀ ਕੀ, ਪੁਨਹ ਪੁਨਹ ਨਮਸਕਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਤੇਰੀ ਸ਼ਰਨ ਮੇ ਦੀਨ ਦਿਆਲਾ, ਸੁਖ ਸਾਗਰ ਮੇਰੇ ਗੁਰੂ ਗੋਪਾਲਾ, ਕਰ ਕਿਰਪਾ ਨਾਨਕ ਗੁਣ ਗਾਵੈ, ਰੱਖੋ ਸ਼ਰਮ ਅਸਾੜੀ ਜੀਉ। ਸਤਿਗੁਰੂ ਪਾਤਸ਼ਾਹ ਜੀ ਸਾਜੀ ਸਾਰੀ ਸਤਸੰਗ ਜੀਓ, ਅਦਬ ਪਿਆਰ ਸਤਿਕਾਰ ਸਹਿਤ ਫਤਿਹ ਗਜਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅੰਮ੍ਰਿਤ ਵੇਲੇ ਜੋ ਸੱਚਖੰਡ ਹਰਿਮੰਦਰ ਸਾਹਿਬ ਜੀ ਵਿਖੇ ਫਰਮਾਨ ਹੁਕਮ ਬਖਸ਼ਿਸ਼ ਹੋਇਆ ਹੈ, ਇਸ ਪਾਵਨ ਸਥਾਨ ਗੁਰਦੁਆਰਾ ਮੰਜੀ ਹਾਲ ਸਾਹਿਬ ਵਿਖੇ ਸ਼ਬਦ ਦੀ ਸੋਝੀ ਵਾਸਤੇ, ਸ਼ਬਦ ਦੀ ਵਿਚਾਰ ਵਾਸਤੇ ਜੁੜ ਕੇ ਬੈਠੇ ਹਾਂ। ਬੜੇ ਵੱਡੇ ਭਾਗਾਂ ਦੀ ਗੱਲ ਹੈ, ਕਦੇ ਸ਼ਬਦ ਵਿਚਾਰ ਹੁੰਦੀ ਸੀ ਪਰ ਇੱਥੇ ਬੈਠੇ ਸਰੀਰ ਹੀ ਸੁਣਦੇ ਸਨ। ਅੱਜ ਇੱਥੇ ਸ਼ਬਦ ਵਿਚਾਰ ਹੁੰਦੀ ਹੈ, ਸਮੁੱਚਾ ਸਿੱਖ ਜਗਤ ਸਰਵਣ ਕਰਦਾ ਹੈ। ਜਿੱਥੇ ਜਿੱਥੇ ਵੀ ਕੋਈ ਸਤਿਗੁਰੂ ਦੇ ਸ਼ਬਦ ਨੂੰ ਸਰਵਣ ਕਰ ਰਿਹਾ ਹੈ, चित वृत्तियां एकाग्र करके इस समा गुरु दे हो जाइए, परमात्मा दे हो जाइए, विच लीनता ताई होवेगी, विच कोई अंतर ना होवे। बाणी दा एक फरमान है, इत्ती मंज ना समावनी जे गल पहरा हार। लीनता दे विच कुछ भी होर नहीं समा सकता, सिख होवे ते गुरु होवे, भगत होवे भगवान होवे, इंज दोवें लीन हो जान, ज्यों जल में जल आए खटाना, त्यों ज्योति संग ज्योत समाना। हुक्म जो बख्शिश होया इसका केंद्री भाव मुख भाव है, साध संग हर हर नाम चेतारा। संगति बहुत वड्डी महानता कही है। भाई गुरदास जी ने वो बचन सतगुरां दा उसनू अपने शब्द दिते कि योगियां नू सतगुरां ने कहा, गुर संगत बाणी बिना दूजी ओट नहीं है राई। संगत और संगत विच गुरु दा शब्द ए सिखी दी वड्डी करामात है, ए सिखी दा थम है। संगत विच गुरु दी मत वरतदी है, संगत विच बैठे हिरदयां विच अकाल पुरख वसदा है। जिहड़ा कहे है मिल सत संगत खोज दसाई, विच संगत हर पब वसै जीओ। ये ना समझ लेना के किसे होर था दे रब वसदा नहीं, संगत विच बैठे हिरदयां विच वसदा। गुरसिख गुरु के लाल उन्हां दे हिरदयां विच रब वसदा। इत्थे तां रब मिलदा है कि रब नाल जुड़े हुए बैठे ने, गुरु जुड़िया है। गुरमै आप रखिया करतार, गुरु विच करतार ने अपना आपा टिकाया है। संगत विच आके जिन्हां ने परमात्मा दा नाम चेते कीता, पहली गल संगत विच आ गए, नाम चेते कीता, फल की मिलिया। हर कर्म दा कोई फल है, सहज हो गए। सहज वो अवस्था है जिथे जाके उलारपना खत्म हो जाता। असी उलार हाँ, कदी गर्मी ज्यादा लग गई तो ठंड वाले पासे दौड़े, ठंड ज्यादा हो गई तो आखिया गर्मी चाहिदी है, मिठा खा बैठे आखिया कुछ चटनी दे दो कड़वा चाहिदा, कड़वा खा बैठे हुण मिठा चाहिदा। इत्थे हर रोने तो बाद हासा, हासे तो बाद रोना, दुख तो बाद सुख, सुख तो बाद दुख। पर सहज अवस्था वो है, उत्थे पहुंच गए ना उत्थे वाधा, ना उत्थे घाटा, ना उत्थे सुख, ना उत्थे दुख। उस थां ते परमात्मा आप है। कबीर साहब जी ने उस अवस्था बारे इशारा किया। एक बेनती करा, यह तो दसिया नहीं जाता कि सहज की है, ये नहीं दसिया जाता कि सहज की, सहज की डेफिनेशन कोई नहीं। हाँ इन्ना दसिया जाता उत्थे की नहीं, उत्थे की नहीं। ते पावस सिंध धूप नहिया, ते उत्पत परलो नाही, जीवन मृत न दुख सुख व्यापा, सुन समात दौत नाही। द्वैत भाव नहीं, कोई लोभ लालच नहीं, ना नरकां दा भय, ना स्वर्गां दा लोभ। उत्थे इंद्र थले रह गया, विष्णु थले रह गए,
ब्रह्मा थले रह गया, देवत्यां दियां पदवियां दा कोई लोभ नहीं, मौत दा भय नहीं, जीवन दी लालसा नहीं, जीवन मृत न दुख सुख व्यापा, सुन समाधोता नहीं, सहज की अकत कथा है निरारी, तुल नहीं चढ़े जाए ना मुकांति, हल्के लगे ना भारी। बादशाह सामने आए सहज वालिया दे, ते उन्हां फकीरां नूं कहा कुछ मंगो, उन्हां हस छड़िया, कह लगे हसदे पए हो, कह लगे पहली गल सानू लोड़ कोई नहीं, इस बचन वल ध्यान देना, सानू लोड़ कोई नहीं ते तेरे कोल देन ले कुछ नहीं। कह लगे हद हो गए, मेरे को देन ले कुछ नहीं, मैं ते बादशाह। एहो गल गुरु नानक देव जी ने लाहौर कही दुनी चंद नूं, कहन लगा बाबा जी कोई लोड़ है ते दस दियो, लाहौर दा सब तो वड्डा बंदा मैं, पर पातशाह सहज विच। कहन लगे सानू लोड़ कोई नहीं, तेरे कोल देन लई है कख नहीं। कहन लगा इंज ना कहो, मेरे कोल सब कुछ है, लै सूई फिर अगे दे देवी, होर ते की दे, तू सपने घरों कुछ ना दे, साडा ही सानू दे देवी, हुण मकल आई। कहन लगा अगे ते जांदा ही कुछ नहीं, पातशाह कहन लगे अपने घरों सूई लै जाई, कोई ये भारी होवे शायद, हौली लै जा। कहन लगा कुछ नहीं जांदा। दो मिनट बतीत होए, जिहड़ा बंदा कह रहा सी मैं सब तो वड्डा, अखां च अथरू रो रहा सी, हाथ जोड़ के गल च पल्ला पा के कहन लगा सतगुरु मेरे वर्गा कंगाल लाहौर विच कोई नहीं, मेरे वर्गा गरीब लाहौर च कुछ नहीं, तुहाडे सामने मैं कंगाल हाँ और मेरे कोल देन लई कुछ नहीं। साहब कहन लगे सहज विच आ जाए, मंगना खत्म हो जाए। मैं एक फारसी सहज की गल पढ़ दिया, बड़ी सुंदर गल पढ़ी। एक बादशाह नूं फकीर ने इसे तरह कहा कुछ मंग। कहन लगा रब तेनूं इंसाफ देवे ते फकीर नूं संतोख देवे, रब तेनूं इंसाफ दे देवे फकीर नूं संतोख दे देवे, दुनिया दे उत्ते सवाल करना या मंगना या देना ये खत्म ही हो जाए। गर शुमारा इंसाफ बूदे व मारा कनायत, कनायत हुंदा संतोख, घर शुमारा इंसाफ तेनू रब इंसाफ देवे, घर शुमारा इंसाफ मूदे वमारा कनायत, रस्मे सवाल अजहां बरखास्ते, जहान तो मंगन दी रस्म मुक जाए। मैं समझदा राजा ते ना भी सहज विच होवे, क्योंकि माया दे देश विच कोई गल नहीं, कोलांबे वाली गल नहीं, पर फकीर भी दरवेश भी सहज विच ना होवे, साधु भी सहज विच ना होवे, ए बड़ी हानिकारक गल है कि साधु भी सहज विच ना होवे, वो ते सहज विच होवे। बड़ा सुंदर कहा इकबाल ने, खुदाया तेरे सादा दिल बंदे किधर जाए, सुल्तानी तो अयारी है फकीरी भी मकारी है, फकीर मकार ने सुल्तान यार ने, तेरे बंदे केड़े पासे जा। गुरु साहब ने सुल्तान भी सहज विच पैदा कीते। ऐसे ऐसे बादशाह सिख बादशाह होए जेड़े सहज विच, सिख नू अपने आप का शहनशाह बनाया, क्योंकि गुरु सहज विच है। हक हक आदेश गुरु गोबिंद सिंह, बादशाह दरवेश गुरु गोबिंद सिंह, गुरु बादशाह है, बादशाह है ते तां सहज विच। सिखा तेरे कोल बहुत थाने आ जाए, रहना सहज विच। जे तन नाम ही होवे फिर भी रहना सहज विच। जो राज दे तां कमन बड़ाई, जो भीख मगावे तां क्या घट जाई। वो सहज की है, ਥੋੜੀ ਜਿਹੀ ਹੋਰ ਵਿਆਖਿਆ ਕਰਦੇ ਹਾਂ ਤਾਂ ਕਿ ਗੱਲ ਜਿਹੜੀ ਹੈ ਪੂਰਨ ਤੌਰ 'ਤੇ ਸਮਝ ਵਿੱਚ ਆ ਜਾ। ਫਕੀਰ ਆਇਆ, ਸਮਰਾਟ ਨੂੰ ਕਹਿਣ ਲੱਗਾ ਧਰਮ ਦੇ ਸੰਬੰਧ ਵਿੱਚ ਥੋੜ੍ਹਾ ਜਿਹਾ ਤੁਹਾਡਾ ਸਮਾਂ ਲੈਣਾ। ਉਹ ਕਹਿਣ ਲੱਗਾ ਟਾਈਮ ਨਹੀਂ, ਮੇਰੇ ਕੋਲ ਸਮਾਂ ਨਹੀਂ। ਕਹਿਣ ਲੱਗਾ ਵੇਖ ਲਓ ਥੋੜ੍ਹਾ ਲੱਗਾ, ਇੰਜ ਕਰ, ਉਹ ਡਾਇਰੀ ਮੇਰੀ ਪਈ ਆ, ਇੱਕ ਲਾਈਨ ਵਿੱਚ ਲਿਖ ਜਾ ਧਰਮ ਕੀ ਆ। ਮੈਂ ਵੇਲੇ ਸਿਰ ਜਦੋਂ ਟਾਈਮ ਲੱਗਾ ਆਪੇ ਪੜ੍ਹ ਲਵਾਂਗਾ, ਤੂੰ ਜਾ, ਮੇਰੇ ਕੋਲ ਸਮਾਂ ਨਹੀਂ। ਉਹਨੇ ਕੀ ਕੀਤਾ, ਜਾਂਦਾ ਲਿਖ ਗਿਆ, ਇਹ ਵੀ ਨਹੀਂ ਰਹਿਣਾ, ਲਿਖ ਕੇ ਚਲਾ ਗਿਆ। ਹਮਲਾ ਹੋਇਆ, ਰਾਜ ਗਿਆ, ਔਰ ਜੰਗਲ 'ਚ ਖੱਜਲ ਖੁਆਰ ਹੋ ਰਿਹਾ ਸੀ। ਫਕੀਰ ਦੀ ਗੱਲ ਯਾਦ ਆਈ, ਇਹ ਵੀ ਨਹੀਂ ਰਹਿਣਾ। ਕਹਿਣ ਲੱਗਾ ਉਹਨੂੰ ਮਿਲਣਾ ਚਾਹੀਦਾ ਸੀ, ਮੈਂ ਟਾਈਮ ਨਾ ਕੱਢਿਆ, ਮੈਂ ਕੋਲ ਨਾ ਬੈਠਾ, ਬੜੀ ਭੁੱਲ ਕੀਤੀ। ਗੱਲ ਤਾਂ ਕਮਾਲ ਲਿਖੀ ਹੈ, ਰਾਜ ਨਹੀਂ ਰਹਿਣਾ, ਨਹੀਂ ਰਿਹਾ। ਕਹਿਣ ਲੱਗਾ ਉਹ ਨਹੀਂ, ਇਹਨਾਂ ਦੀਆਂ ਰਮਜ਼ਾਂ ਬਹੁਤ ਵੱਡੀਆਂ। ਇੱਕ ਹੋਰ ਗੱਲ ਕਹਿ ਗਿਆ, ਉਹ ਸੁੱਖ ਨਹੀਂ ਰਿਹਾ, ਇਹ ਦੁੱਖ ਵੀ ਨਹੀਂ ਰਹਿਣਾ, ਇਹ ਖੱਜਲ ਖੁਆਰੀ ਵੀ ਨਹੀਂ ਰਹਿਣੀ। ਮਨਾ ਧੀਰੇ ਧਾਰ, ਫਿਰ ਫੌਜਾਂ ਇਕੱਠੀਆਂ ਹੋ ਗਈਆਂ, ਤਖ਼ਤ 'ਤੇ ਬੈਠਾ, ਫਿਰ ਗੱਲ ਯਾਦ ਆਈ, ਇਹ ਵੀ ਨਹੀਂ ਰਹਿਣਾ। ਕਹਿਣ ਲੱਗਾ ਲੱਭ ਕੇ ਲਿਆਓ, ਬੰਦਾ ਕਿੱਥੇ ਆ, ਆ ਗਿਆ। ਉਹ ਸਾਹਮਣੇ ਖਲੋਤਾ ਹੋਇਆ ਫਟੀਆਂ ਲੀਰਾਂ 'ਚ, ਅਤੇ ਇੰਜ ਜਾਪੇ, ਉਹ ਸ਼ਹਿਨਸ਼ਾਹ ਅਤੇ ਮੈਂ ਕੰਗਾਲ। ਕਹਿਣ ਲੱਗਾ ਇੱਥੇ ਆ ਕੇ ਬੈਠ, ਮੈਨੂੰ ਸਮਝਾ ਫਕੀਰਾ, ਦੁੱਖ ਵੀ ਨਹੀਂ ਰਹਿਣਾ, ਸੁੱਖ ਵੀ ਨਹੀਂ ਰਹਿਣਾ, ਰਹਿਣਾ ਕੀ ਹੈ, ਕੋਈ ਰਹਿਣ ਵਾਲੇ ਦੀ ਗੱਲ ਕਰ। ਕਹਿਣ ਲੱਗਾ ਰਹਿਣਾ ਸਹਿਜ, ਰਹਿਣਾ ਪਰਮਾਤਮਾ ਦਾ ਨਾਮ, ਰਹੇਗਾ ਅਕਾਲ ਪੁਰਖ, ਉਸ ਨਾਲ ਜੁੜ ਜਾ, ਜਿਹੜੇ ਜੁੜ ਜਾਣਗੇ ਉਹ ਵੀ ਸਦਾ ਵਾਸਤੇ ਰਹਿਣਗੇ। ਤੁਹਾਨੂੰ ਇੱਕ ਸਲੋਕ ਸੁਣਾ ਦੇ, ਮੈਨੂੰ ਜਾਪਦਾ ਔਰੰਗਜ਼ੇਬ ਵਾਸਤੇ ਸੀ, ਔਰੰਗਜ਼ੇਬ ਤੂੰ ਵੀ ਨਹੀਂ ਰਹਿਣਾ, ਤੇ ਤੇਰੇ ਅਹਿਲਕਾਰ ਵੀ ਨਹੀਂ ਰਹਿਣੇ, ਤੇਰਾ ਜ਼ੁਲਮ ਵੀ ਨਹੀਂ ਰਹਿਣਾ, ਇੱਥੇ ਰਹਿਣਾ ਕਿੰਨੇ, ਨਾਮ ਰਹੋ ਸਾਧੂ ਰਹੋ, ਰਹੋ ਗੁਰ ਗੋਬਿੰਦ ਕਹੋ ਨਾਨਕ, ਇਹ ਜਗਤ ਮੈਂ ਕਿਨ ਜਪਿਓ ਗੁਰਮੰਤ। ਸਹਿਜ ਉਹ ਹੈ ਜੋ ਸਦਾ ਹੈ, ਕਿਉਂਕਿ ਸਹਿਜ ਵਿੱਚ ਬੰਦਾ ਨਹੀਂ ਰਹਿ ਜਾਂਦਾ, ਰੱਬ ਹੁੰਦਾ। ਸਹਿਜ ਵਿੱਚ ਹੰਕਾਰ ਨਹੀਂ ਬੋਲਦਾ, ਅੰਦਰੋਂ ਕਰਤਾਰ ਬੋਲਦਾ। ਸਹਿਜ ਵਿੱਚ ਬੰਦਾ ਕਰਮ ਨਹੀਂ ਕਰਦਾ, ਉਸ ਵੇਲੇ ਗੁਰੂ ਕਰਮ ਕਰ ਰਿਹਾ ਹੁੰਦਾ। ਸਹਿਜ ਵਿੱਚ ਜੀਵ ਅਤੇ ਈਸ਼ ਇੱਕ ਹੋ ਜਾਂਦੇ ਨੇ। ਇਸੇ ਵਾਸਤੇ ਨਾ ਰੱਬ ਡੋਲਦਾ, ਨਾ ਰੱਬ ਦਾ ਪਿਆਰਾ ਡੋਲਦਾ, ਅਧੂਰਾ ਡੋਲਦਾ। ਕਹੋ ਕਬੀਰ ਸ਼ੂਸ਼ਾ ਘੱਟ ਬੋਲੇ, ਭਰਿਆ ਹੋਏ ਸੋ ਕਬਹੂ ਨਾ ਡੋਲ। ਇੰਜ ਕਹਿਦੇ ਹਾਂ ਤਾਂ ਸੌਖਾ ਰਹੇਗਾ। ਜੋ ਸਹਿਜ ਵਿੱਚ ਉਹ ਪੂਰਾ ਹੈ, ਪੂਰਾ ਉਹ ਹੈ ਜਿਸ ਨੂੰ ਰੱਬ ਨੇ ਪੂਰਾ ਕੀਤਾ। ਪੂਰਨ ਕਬਹੂ ਨਾ ਡੋਲਤਾ, ਪੂਰਾ ਕੀਆ ਪ੍ਰਭਿਆ, ਦਿਨ ਦਿਨ ਚੜ੍ਹੈ ਸਵਾਇਆ, ਨਾਨਕ ਹੋਤ ਨਾ ਘਾਟ। ਸੰਗਤ ਵਿੱਚ ਆ ਕੇ, ਗੁਰੂ ਦੀ ਸੰਗਤ ਵਿੱਚ ਆ ਕੇ ਪਰਮਾਤਮਾ ਦਾ ਨਾਮ ਜਿੰਨਾ ਚੇਤੇ ਕੀਤਾ, ਉੱਥੇ ਹੋਇਆ ਕਿ ਸਹਿਜ ਪੈਦਾ ਹੋ ਗਏ, ਉਸ ਥਾਂ 'ਤੇ ਆਨੰਦ ਪੈਦਾ ਹੋ ਗਿਆ, ਮਨ ਵਿੱਚ ਆਨੰਦ ਆ ਗਿਆ। ਅਤੇ ਆਨੰਦ ਕਿੰਨਾ ਕਿ ਦਿਨ ਵੀ ਆਨੰਦ, ਰਾਤੀ ਵੀ ਆਨੰਦ, ਦਿਨ ਰਾਤ ਪਰਮਾਤਮਾ ਅੰਗ ਸੰਗ ਆ, ਦਿਨ ਵੀ ਆਨੰਦ ਰਾਤੀ ਵੀ ਆਨੰਦ। ਇਹ ਹੋਇਆ ਕਿਉਂ ਆ, ਅੰਕੁਰ ਭਲੋ ਹਮਾਰਾ। ਅੰਕੁਰ ਕੀ ਹੁੰਦਾ, ਬੀਜ ਬੂਜਦੇ ਹੋ ਅਤੇ ਜਦੋਂ ਫੁੱਟਦਾ ਨਾ, ਅੰਗੂਰੀ ਜੋ ਫੁੱਟਦੀ ਹੈ ਉਸ ਨੂੰ ਕਹਿੰਦੇ ਅੰਕੁਰ। ਇਹ ਅੰਕੁਰ ਜਿਹੜਾ ਫੁੱਟਿਆ, ਸਾਡੇ ਕੋਈ ਪਿਛਲੇ ਭਾਗ ਚੰਗੇ ਨੇ ਅਤੇ ਪਿਛਲੇ ਦੀ ਗੱਲ, ਕੋਈ ਪਿਛਲੇ ਜਨਮ ਦੀ ਨਿਰਾਜ ਨਾ ਕਰੀਏ, ਤੁਹਾਡੇ ਚਰਨਾਂ 'ਚ ਅਰਜ਼ ਕਰਾਂ, ਇੱਕ ਛਿਣ ਜੋ ਪਿਛਲਾ ਬੀਤਿਆ ਉਹ ਸਾਡਾ ਪਿੱਛਾ, ਛਿਣ ਜਿਹੜਾ ਅਗਲਾ ਆਵੇਗਾ ਉਹ ਸਾਡਾ ਅੱਗਾ। ਤੁਹਾਡਾ ਕੱਲ ਜਿਹੜਾ ਬਤੀਤ ਹੋ ਗਿਆ ਤੁਹਾਡਾ ਪਿੱਛਾ, ਕੱਲ ਜਿਹੜਾ ਬੀਜਿਆ ਹੋ ਸਕਦਾ ਅੱਜ ਵੱਢਣਾ ਪਵੇ, ਅੱਜ ਜੋ ਬੀਜਾਂਗੇ ਉਹ ਕੱਲ ਕੱਟਣਾ ਪਵੇ। ਬੰਦਾ ਸਦੀਆਂ ਦੀ ਗੱਲ ਜਨਮਾਂ ਜਨਮਾਂ ਦੀ ਗੱਲ ਕਰਨ ਨਾਲੋਂ ਨੇੜੇ ਦੀ ਗੱਲ ਕਰੇ ਤਾਂ ਕਿ ਅੱਗੋਂ ਸੁਚੇਤ ਹੋ ਜਾਏ। ਜੇ ਅਗਲਾ ਛਿਣ ਮੇਰਾ ਇਹ ਵੀ ਮੇਰਾ ਅਤੀਤ ਬਣਨਾ, ਇਹ ਵੀ ਮੇਰਾ ਭੂਤਕਾਲ ਬਣਨਾ, ਤੇ ਫਿਰ ਕਰਮਾਂ ਪ੍ਰਤੀ ਸੁਚੇਤ ਹੋਵਾਂ। ਸਾਡਾ ਹਰ ਕਰਮ ਯਾਦ ਰੱਖੋ ਜਿਹੜਾ ਵਰਤਮਾਨ ਵੀ ਇੱਕ ਛਿਣ ਵਿੱਚ ਭੂਤਕਾਲ ਬਣ ਜਾਏਗਾ। ਤੁਸੀਂ ਐਵੇਂ ਨਹੀਂ ਇੱਥੇ ਆ ਗਏ, ਆਪਾਂ ਜੇ ਗੁਰੂ ਚਰਨਾਂ ਵਿੱਚ ਆ ਗਏ ਹਾਂ, ਇਹ ਭਲਾ ਅਹੰਕਾਰ ਹੈ, ਕੋਈ ਭਲਾ ਬੀਜਿਆ, ਕੱਲ ਜ਼ਰੂਰ ਕੋਈ ਭਲਾ ਕਰਮ ਹੋਇਆ, ਉਹਦਾ ਸੰਸਕਾਰ ਹੈ ਜਿਹੜਾ ਸਾਨੂੰ ਇੱਥੇ ਲੈ ਕੇ ਆ ਗਏ। ਭਲੇ ਸੰਸਕਾਰ ਭਲੇ ਥਾਂ ਤੇ ਲੈ ਜਾਣਗੇ, ਭਲੇ ਸੰਸਕਾਰ ਭਲਾ ਕਰਵਾ ਦੇ, ਇੰਜ ਕਰਾਂ ਭਲੇ ਕਰਮ ਭਲੇ ਸੰਸਕਾਰ ਗੁਰੂ ਦੇ ਨੇੜੇ ਲੈ ਜਾਣਗੇ, ਬੁਰੇ ਸੰਸਕਾਰ ਦੂਰ ਲੈ ਜਾਣਗੇ। ਭਲੇ ਸੰਸਕਾਰ ਪਰਮਾਤਮਾ ਦੇ ਨੇੜੇ ਲੈ ਜਾਣਗੇ, ਭਲੇ ਕਰਮ ਭਲੇ ਸੰਸਕਾਰ ਰੱਬ ਦੇ ਨੇੜੇ ਕਰਨਗੇ। ਇੱਕ ਪੰਕਤੀ ਰੋਜ਼ ਪੜ੍ਹਦੇ ਹੋ, ਕਰਮੀ ਆਪੋ ਆਪਣੇ ਕੇ ਨੇੜੇ ਕੇ ਦੂਰ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਸਾਡਾ ਕੁ ਪਿਛਲਾ ਚੰਗਾ, ਜਦੋਂ ਪਿਛਲੇ ਦੀ ਗੱਲ ਆਵੇ ਅਸੀਂ ਪਿਛਲੇ ਜਨਮ ਵਿੱਚ ਹੀ ਜਾਣੇ, ਇਹ ਨਹੀਂ ਸੋਚਦੇ ਕਿ ਕੱਲ੍ਹ ਵੀ ਸ਼ਾਇਦ ਕੋਈ ਚੰਗਾ ਕੰਮ ਹੋਇਆ ਹੋਵੇ, ਯਾਦ ਕਰੋ ਪਰਸੋਂ ਹੀ ਚੰਗਾ ਹੋ ਗਿਆ ਹੋਵੇ, ਜਾਂ ਆਉਣ ਵਾਲੇ ਕੱਲ੍ਹ ਨੂੰ ਹੁਣ ਕੋਈ ਚੰਗਾ ਕੰਮ ਕਰ ਲਈਏ ਜਿਹੜਾ ਸਾਨੂੰ ਸੰਗਤ ਦੇ ਨੇੜੇ ਰੱਖੇ। ਮੈਂ ਤੁਹਾਨੂੰ ਬੇਨਤੀ ਕਰਾਂ, ਹਰ ਸਿੱਖ ਇਹ ਸੋਚੇ ਮੈਂ ਐਸਾ ਕੰਮ ਕਰਾਂ ਜੋ ਮੈਨੂੰ ਪੰਥ ਤੋਂ ਦੂਰ ਨਾ ਕਰੇ, ਮੈਨੂੰ ਗ੍ਰੰਥ ਤੋਂ ਦੂਰ ਨਾ ਕਰੇ, ਉਹ ਕਰਮ ਕਰਾਂ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੋੜੇ, ਮੈਨੂੰ ਪੰਥ ਨਾਲ ਜੋੜੇ, ਮੇਰਾ ਪੰਥਕ ਜੀਵਨ ਬਣੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੈਂ ਪੜ੍ਹਾਂ ਹੀ ਨਾ ਸੁਣਾਂ ਹੀ ਨਾ, ਮੈਂ ਇਸ ਬਾਣੀ ਨੂੰ ਜੀਵਾਂ, ਇਹ ਬਾਣੀ ਮੇਰੇ ਜੀਵਨ ਦਾ ਆਧਾਰ ਬਣੇ। ਜਿਸ ਵੇਲੇ ਅਸੀਂ ਸੋਚਦੇ ਹਾਂ, ਸਾਡੀਆਂ ਵਿਚਾਰਾਂ ਸਾਡਾ ਮਨ ਇਸ ਵਿੱਚ ਕਦੀ ਕੇਂਦਰ ਹੋਵੇ, ਇੱਕ ਓਂਕਾਰ ਸਿੱਖ ਕਦੀ ਨਹੀਂ ਥਿੜਕੇਗਾ। ਸਿੱਖ ਦੇ ਮਨ ਦਾ ਆਧਾਰ, ਵਿਚਾਰਾਂ ਦਾ ਆਧਾਰ ਹੋਵੇ ਇੱਕ ਓਂਕਾਰ, ਜੀਵਨ ਵਿੱਚ ਇੱਕ ਸਾਰਤਾ ਰਹੇਗੀ, ਇੱਕ ਸੁਰਤਾ ਰਹੇਗੀ, ਡਾਵਾਂ ਡੋਲ ਨਹੀਂ ਹੋਵੇਗਾ। ਕਰਮਾਂ ਵਿੱਚ ਹੋਵੇ ਗੁਰਪ੍ਰਸਾਦ ਕਿ ਮੈਂ ਆਪਣੇ ਆਪ ਨਾਲ ਕਰਮ ਨਹੀਂ ਕਰ ਰਿਹਾ, ਗੁਰੂ ਦੀ ਕਿਰਪਾ ਨਾਲ ਚੰਗੇ ਕਰਮ ਹੋਣ, ਗੁਰਪ੍ਰਸਾਦ। ਤੇ ਇੱਕ ਓਂਕਾਰ ਇਹ ਕਦੀ ਨਾ ਭੁਲਾਈਏ, ਸ਼੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੁੜੇ ਰਹੀਏ, ਸੰਗਤ ਤੋਂ ਦੂਰ ਨਾ ਹੋਈਏ। ਗੁਰੂ ਸਾਹਿਬ ਨੇ ਕਿਹਾ ਸੀ, ਸੰਗਤ ਵਿੱਚ ਜਿਹੜਾ ਮਿਲ ਕੇ ਚੱਲੇਗਾ ਪਹੁੰਚ ਜਾਏਗਾ। ਭਾਈ ਗੁਰਦਾਸ ਜੀ ਨੇ ਇੱਕ ਬਿੱਤ ਵਿੱਚ ਬੜਾ ਹੀ ਸੁੰਦਰ ਫੈਸਲਾ ਦਿੱਤਾ। ਉਹ ਕਹਿੰਦੇ ਨੇ, ਸਾਧ ਸੰਗ ਮਿਲ ਚੱਲੇ ਪਹੁੰਚੇ ਸਹਿਜ ਘਰ, ਬਿਛਰੇ ਤੁਰਤ ਬਟਵਾਰੋ ਮਾਰ ਡਰ ਹੈ, ਪਿੰਜਰਾ ਮੈਂ ਸੂਆ ਜੈਸੇ ਰਾਮ ਨਾਮ ਲੇਤ ਹੇਤ, ਨਿਕਸਤ ਖਿਣ ਤਾਹੇ ਗ੍ਰਸਤ ਮਜ਼ਾਰ ਹੈ, ਜੈਸੇ ਬਾਰ ਦੀਏ ਖੇਤ ਛੁੱਟਤ ਨ ਮਿਰਗ ਨਰ, ਛੇਡੀ ਪਏ ਮਿਰਗ ਪੰਥੀ ਖੇਤੇ ਉਜਾਰ ਹੈ, ਤੈਸੇ ਸਾਧ ਸੰਗ ਮਿਲ ਮਨ ਪਹੁੰਚੇ ਸਹਿਜ ਘਰ, ਨਾ ਧਰ ਪੰਚੋ ਦੂਤ ਪ੍ਰਾਣੇ ਪ੍ਰਹਾਰ ਹੈ। ਸੰਗਤ ਇੰਜ ਸਾਡੀ ਰੱਖਿਆ ਕਰਦੀ ਹੈ ਜਿਵੇਂ ਖੇਤੀ ਨੂੰ ਵਾੜ ਦਿੱਤੀ ਹੁੰਦੀ ਹੈ, ਖੇਤੀ ਬਚਦੀ ਹੈ। ਸੰਗਤ ਸਾਡੇ ਗੁਣ ਬਚਾਉਂਦੀ ਹੈ, ਆਤਮਕ ਜੀਵਨ ਬਚਾਉਂਦੀ ਹੈ। ਪੁਰਾਤਨ ਗੁਰਸਿੱਖਾਂ ਵਿੱਚ ਇੱਕ ਖਾਸ ਗੱਲ ਸੀ, ਉਹ ਰਵਾਇਤਾਂ ਉਹ ਗੱਲਾਂ ਫਿਰ ਵਾਪਸ ਲਿਆਈਏ। ਇੱਕ ਦਿਨ ਨਹੀਂ ਨਾ ਕੋਈ ਆਇਆ ਅਤੇ ਆਪਸ ਵਿੱਚ ਪੁੱਛਣਾ, ਅੱਜ ਸੰਗਤ ਵਿੱਚ ਨਹੀਂ ਆਇਆ, ਕੀ ਹੋਇਆ, ਕਿਤੇ ਬਾਹਰ ਗਏ, ਦਿਹਾੜੀ ਦੌੜੀ ਆਇਆ ਅਤੇ ਉਹਦੇ ਘਰ ਪਹੁੰਚ ਜਾਣਾ ਕਿ ਤੈਨੂੰ ਕੀ ਹੋਇਆ, ਕਿਉਂ ਨਹੀਂ ਆਇਆ, ਤੂੰ ਸੰਗਤ ਨਾਲੋਂ ਕਿਤੇ ਟੁੱਟਤੇ ਨਹੀਂ ਗਏ ਆ। ਪੁੱਛਦੇ ਰਹਿਣਾ ਨਿਤਨੇਮ ਦਾ ਕੀ ਹਾਲ ਹੈ, ਕਰ ਆਇਆ, ਦਸਵੰਧ ਕੱਢਿਆ, ਸੇਵਾ ਕਰ ਰਿਹਾ ਹੈ, ਇੱਕ ਇੱਕ ਗੱਲ ਜਿਹੜੀ ਸੀ ਇਹ ਮੈਂ ਸਮਝਦਾ ਪਹਿਰਾ ਸੀ, ਸਿੱਖੀ ਤੇ ਪਹਿਰਾ ਦੇ ਰਹੇ ਸਨ, ਕੋਈ ਸਿੱਖ ਢਿੱਲਾ ਮੱਠਾ ਤੇ ਨਹੀਂ ਕਿਤੇ ਹੋ ਗਿਆ। ਉਹਦੇ ਦੁਆਲੇ ਰਹਿਣਾ, ਸੰਗਤ ਦੀ ਵਾਰ ਹੋਵੇ, ਬੰਦਾ ਗੁਰੂ ਨਾਲ ਜੁੜਿਆ ਰਹੇਗਾ। ਹਾਂ, ਜਰਾ ਕੁ ਅਵੇਸਲਾ ਹੋਇਆ, ਖਿਮਾ ਕਰਨਾ, ਮਨ ਤੇ ਐਸਾ ਚੰਚਲ ਆਇਆ, ਇਸਦਾ ਭਰੋਸਾ ਕੋਈ, ਇਹ ਤੇ ਕੀਤੀ ਕਮਾਈ ਇੱਕ ਛਿਣ ਵਿੱਚ ਤਬਾਹ ਕਰਕੇ ਰੱਖ ਦਿੰਦਾ। ਮਨੁੱਖ ਸੁਚੇਤ ਹੋਵੇਗਾ ਤੇ ਬਚੇਗਾ। ਸਾਡਾ ਭਲਾ ਅੰਕਰ ਫੁੱਟਿਆ, ਇਹ ਬੂਟਾ ਸਿੱਖੀ ਦਾ ਨਿਕਲਿਆ, ਸ਼ਰਧਾ ਦਾ ਬੂਟਾ, ਭਾਵਨਾ ਦਾ ਬੂਟਾ, ਪ੍ਰੇਮ ਦਾ ਬੂਟਾ, ਭਲਾ ਅੰਕਰ। ਪੂਰਵ ਕਰਮ ਅੰਕਰ ਜਾ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੇ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੇ ਸੋਈ ਜਾਗੇ। ਅੱਗੇ ਸਰਵਣ ਕਰੋ ਜੀਓ। ਹਾਂਜੀ,
ਸਤਨਾਮ ਵਾਹਿਗੁਰੂ ਸਾਹਿਬ ਜੀ ਰਹਾਉ, ਗੁਰਪੂਰਾ ਭੇਟਿਓ ਬੜ ਭਾਗੀ, ਜਾ ਕੋ ਅੰਤ ਨ ਪਾਰਾ ਵਾਰਾ।
ਵੱਡੇ ਭਾਗਾਂ ਦੀ ਨਿਸ਼ਾਨੀ ਕੀ ਹੈ? ਛੋਟੇ ਛੋਟੇ ਪਦਾਰਥ ਮਿਲ ਜਾਣ ਤੇ ਅਸੀਂ ਕਹਿ ਦਿੰਦੇ ਹਾਂ ਮੇਰੇ ਵੱਡੇ ਭਾਗ, ਮੈਨੂੰ ਤਰੱਕੀ ਮਿਲ ਗਈ, ਮੇਰੀ ਤਨਖਾਹ ਵੱਧ ਗਈ, ਮੇਰੀ ਪਦਵੀ ਵੱਧ ਗਈ, ਮੇਰੇ ਵੱਡੇ ਭਾਗ, ਮੈਂ ਸਸਤਾ ਸੌਦਾ ਲਿਆ ਸੀ, ਦੂਣਿਆਂ ਦਾ ਹੋ ਗਿਆ, ਮੇਰੇ ਵੱਡੇ ਭਾਗ, ਬੱਚਾ ਪਾਸ ਹੋ ਗਿਆ, ਵੱਡੇ ਭਾਗ, ਲੜਕੀ ਦਾ ਰਿਸ਼ਤਾ ਚੰਗੇ ਘਰ ਹੋ ਗਿਆ, ਬਸ ਵੱਡੇ ਭਾਗ ਸੰਸਾਰ ਤੱਕ। ਗੁਰੂ ਸਾਹਿਬ ਜੀ ਨੇ ਇੱਥੇ ਵੱਡੇ ਭਾਗ ਕਹੇ ਨੇ ਕਿ ਜਿਹਨੂੰ ਗੁਰੂ ਪੂਰਾ ਮਿਲ ਗਿਆ। ਗੁਰ ਪੂਰਾ ਭੇਟਿਓ ਵੱਡ ਭਾਗੀ, ਮਨੇ ਭਇਆ ਪ੍ਰਗਾਸਾ, ਕੋਈ ਨਾ ਪਹੁੰਚਣ ਹਾਰਾ, ਦੂਜਾ ਆਪਣੇ ਸਾਹਿਬ ਕਾ ਭਰਵਾਸਾ। ਗੁਰਪੂਰਾ ਭੇਟਿਓ ਵੱਡ ਭਾਗੇ, ਵੱਡੇ ਭਾਗਾਂ ਨਾਲ ਪੂਰੇ ਗੁਰੂ ਨਾਲ ਮੇਲ ਹੋਇਆ ਤੇ ਗੁਰੂ ਨਾਲ ਮੇਲ ਹੋਣ ਦਾ ਫਲ ਮਿਲਿਆ, ਮੈਨੂੰ ਉਹ ਪ੍ਰਮਾਤਮਾ ਮਿਲਿਆ ਜਿਸ ਦਾ ਅੰਤ ਪਾਰਾਵਾਰ ਨਹੀਂ, ਉਸ ਦੇ ਗੁਣਾਂ ਦਾ ਅੰਤ ਨਹੀਂ, ਉਸ ਦੀਆਂ ਬਖਸ਼ਾਂ ਦਾ ਅੰਤ ਨਹੀਂ, ਉਸ ਦੀਆਂ ਮਿਹਰਾਂ ਦਾ ਅੰਤ ਨਹੀਂ, ਉਸ ਦੀਆਂ ਆਸੀਸਾਂ ਦਾ ਅੰਤ ਨਹੀਂ, ਉਸ ਦੀ ਕਿਰਪਾ ਦਾ ਅੰਤ ਨਹੀਂ, ਉਹ ਅਨੰਤ ਸਾਗਰ। ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾ ਤਾਰ, ਉਹ ਮੈਨੂੰ ਮਿਲਿਆ ਗੁਰੂ ਦੀ ਕਿਰਪਾ ਨਾਲ, ਗੁਰੂ ਮਿਲਿਆ ਪ੍ਰਮਾਤਮਾ ਦੀ ਕਿਰਪਾ ਨਾਲ, ਪ੍ਰਮਾਤਮਾ ਮਿਲਿਆ ਹੈ ਗੁਰੂ ਦੀ ਕਿਰਪਾ ਨਾਲ। ਹਾਂਜੀ,
ਕਰ ਗਹ ਕਾਢ ਲੀਓ ਜਨ ਆਪਣਾ, ਵਿਖ ਸਾਗਰ ਸੰਸਾਰਾ।
ਕਰ ਗਹ, ਕਰ ਹੁੰਦਾ ਹੱਥ, ਗਹਿ ਗ੍ਰਹਿਣ ਕਰਨਾ, ਫੜ ਲੈਣਾ। ਮੇਰਾ ਹੱਥ ਫੜ ਕੇ ਉਹਨਾਂ ਨੇ ਇਹ ਸੰਸਾਰ ਸਮੁੰਦਰ, ਜੋ ਬਿਖ ਸਾਗਰ ਜ਼ਹਿਰ ਦਾ ਸਾਗਰ ਸੀ, ਇਸ ਵਿੱਚੋਂ ਬਾਹਰ ਕੱਢ ਲਏ। ਯਾਦ ਰੱਖਣਾ, ਇਹ ਸੰਸਾਰ ਅੰਮ੍ਰਿਤ ਵੀ ਹੈ, ਇਹ ਜ਼ਹਿਰ ਵੀ ਹੈ, ਇਹ ਵਰਤੋਂ 'ਤੇ ਮੁਨਸਰ ਹੈ ਕਿ ਬੰਦਾ ਇਸ ਦੀ ਵਰਤੋਂ ਕਿਵੇਂ ਕਰਦਾ। ਜੇ ਤਾਂ ਵਰਤੋਂ ਠੀਕ ਹੋ ਜਾਏ ਤਾਂ ਫਿਰ ਤਾਂ ਸੰਸਾਰ 'ਚ ਕੀ ਹੈ? ਘਰ ਨੇ, ਇਹਨੂੰ ਸੰਸਾਰ ਕਹਿੰਦੇ। ਸੰਸਾਰ ਵਿੱਚ ਕੀ ਹੈ? ਘਰ ਨੇ, ਸੁੰਦਰ ਮਕਾਨ ਨੇ, ਅਸਵਾਰੀਆਂ ਨੇ, ਚੰਗੇ ਬਸਤਰ ਨੇ, ਖਾਣਾ ਪੀਣਾ। ਇਹ ਸੁਹੇਲਾ ਕਿਵੇਂ ਹੋ ਸਕਦਾ? ਤਿੰਨ ਕਾ ਖਾਧਾ ਪੈਂਦਾ ਮਾਇਆ ਸਭ ਪਵਿੱਤ ਹੈ ਜੋ ਨਾਮ ਹਰ ਰਤ ਹੈ। ਪਰਮਾਤਮਾ ਦੇ ਨਾਮ ਵਿੱਚ ਜਿਹੜੇ ਰੰਗੇ ਗਏ ਉਹਨਾਂ ਲਈ ਇਹ ਜ਼ਹਿਰ ਨਹੀਂ, ਪਰ ਜਿਹੜੇ ਨਾਮ ਨਾਲੋਂ ਟੁੱਟ ਗਏ ਉਹਨਾਂ ਲਈ ਸੰਸਾਰ ਜ਼ਹਿਰ ਬਣ ਗਿਆ, ਆਤਮਕ ਮੌਤ ਲਿਆਉਣ ਵਾਲਾ ਬਣ ਗਿਆ। ਵੋਹੀ ਜ਼ਹਿਰ ਹਲਾਹਲ ਹੈ, ਵੋਹੀ ਅੰਮ੍ਰਿਤ ਹੈ ਨਾਦਾਂ, ਮਾਲੂਮ ਨਹੀਂ ਤੁਝ ਕੋ ਅੰਦਾਜ਼ ਹੈ ਪੀਣੇ ਕੇ। ਇੱਕ ਸਮਾਂ ਐਸਾ ਆਉਂਦਾ ਕਿ ਬੰਦੇ ਦਾ ਅੰਮ੍ਰਿਤ ਵੀ ਜ਼ਹਿਰ ਬਣ ਜਾਂਦਾ, ਇੱਕ ਸਮਾਂ ਐਸਾ ਕਿ ਜ਼ਹਿਰ ਵੀ ਅੰਮ੍ਰਿਤ ਬਣ ਜਾਂਦਾ। ਅੰਮ੍ਰਿਤ ਜ਼ਹਿਰ ਕਿਵੇਂ? ਔਸ਼ਧੀ ਅੰਮ੍ਰਿਤ ਹੈ, ਪਰ ਜੇ ਗਲਤ ਢੰਗ ਨਾਲ ਦੇ ਦਿੱਤੀ ਜਾਏ ਗਲਤ ਦਿੱਤੀ ਔਸ਼ ਦੇ ਅੰਮ੍ਰਿਤ ਸੀ ਜ਼ਹਿਰ ਬਣ ਗਈ, ਬੰਦਾ ਮਰ ਜਾਏਗਾ। ਐਸਾ ਦੁਖਦਾਈ ਕਾਂਡ ਇੱਕ ਵਾਰੀ ਹੋਇਆ ਸੀ। ਬੱਚੇ ਨੂੰ ਦਵਾਈ ਦਿੱਤੀ, ਹੁਣ ਗੋਲੀ ਇੱਕ ਦੇਣੀ ਸੀ ਸਵੇਰੇ ਇੱਕ ਸ਼ਾਮ। ਉਹ ਟੇਬਲ ਰੱਖ ਕੇ ਚੜ ਗਿਆ ਅਤੇ ਜਿੰਨੀ ਸ਼ੀਸ਼ੀ ਸੀ ਸਾਰੀ ਖਾ ਗਿਆ। ਡਾਕਟਰ ਬਚਾ ਨਹੀਂ ਸਕੇ, ਮੌਤ ਹੋ ਗਈ। ਹੁਣ ਹੈ ਤੇ ਅੰਮ੍ਰਿਤ ਸੀ ਉਸਦੇ ਵਾਸਤੇ, ਲੇਕਿਨ ਜੇ ਠੀਕ ਢੰਗ ਨਾਲ ਖਾਧੀ। ਇਹ ਸੰਸਾਰ ਨੂੰ ਠੀਕ ਢੰਗ ਨਾਲ ਵਰਤੇ ਗੁਰੂ ਦੀ ਜੁਗਤ ਨਾਲ, ਫਿਰ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ। ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਅਤੇ ਜੇ ਉਸਦੇ ਨਾਲੋਂ ਵੱਖ ਹੋ ਜਾਈਏ, ਨਾਨਕ ਵਖਾਣ ਹੈ ਬੇਨਤੀ ਤੁਧ ਬਾਜ ਕੂੜੋ ਕੋੜ। ਪਰਮਾਤਮਾ ਭੁੱਲ ਜਾਏ ਤੇ ਤੇਰਾ ਘਰ ਵੀ ਕੋੜ, ਅਸਵਾਰੀਆਂ ਵੀ ਕੋੜ, ਤੇਰਾ ਧਨ ਵੀ ਕੋੜ, ਪਰਿਵਾਰ ਵੀ ਕੋੜ, ਤੁਧ ਬਾਜ ਤੇਰੇ ਤੋਂ ਬਿਨਾਂ ਸਭ ਕੁਛ ਕੋੜ। ਅਤੇ ਜੇ ਤੂੰ ਨਾਲ ਹੋਵੇ ਫਿਰ ਸਭ ਕੁਛ ਹੀ ਸੱਚ, ਫਿਰ ਤੇ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ, ਸੱਚੇ ਤੇਰੇ ਲੋਹ ਸੱਚੇ ਆਕਾਰ, ਸੱਚੇ ਤੇਰੇ ਕਰਨੇ ਸਰਬ ਵਿਚਾਰ। ਪਰਮਾਤਮਾ ਨਾਲ ਜੁੜੇ ਰਹੀਏ ਤੇ ਜੋ ਕੁਝ ਹੈ ਅੰਮ੍ਰਿਤ ਹੀ ਅੰਮ੍ਰਿਤ, ਉਸ ਨਾਲ ਟੁੱਟ ਜਾਈਏ ਜੋ ਵੀ ਹੈ ਉਹ ਜ਼ਹਿਰ। ਬਿਖ ਸਾਗਰ ਤੋਂ ਕੱਢ ਲੈਂਦਾ, ਨਿਕਾਲ ਲੈਂਦਾ, ਬਾਂਹ ਪਕੜ ਕੱਢ ਲੈਨੇ ਆਪਣੇ ਗ੍ਰਹਿ ਅੰਧ ਕੂਪ ਤੇ ਮਾਇਆ। ਕਹੋ ਨਾਨਕ ਗੁਰਬੰਧਨ ਕਾਟੇ ਬਿਸ਼ਰ ਧਿਆਨ ਮਿਲਾਇਆ। ਹਾਂਜੀ,
ਜਨਮ ਮਰਨ ਕਾਟੇ ਗੁਰ ਬਚਨੀ, ਬਹੁੜ ਨਾ ਸੰਕਟ ਦੁਆਰਾ।
ਜਨਮ ਮਰਨ ਦੇ ਗੇੜ ਗੁਰੂ ਦੇ ਬਚਨਾਂ ਦੁਆਰਾ ਕੱਟ ਦਿੱਤੇ। ਸੰਕਟ ਦੁਆਰਾ ਹੈ ਤੇ ਬਹੁਤ ਵੱਡਾ ਸੰਕਟ। ਦੋ ਸੰਕਟ ਕਾਲ ਜਾਪ ਸਾਹਿਬ ਵਿੱਚ ਕਹੇ ਨੇ। ਰੋਜ਼ਾਨਾ ਨਿਤਨੇਮ ਦੀਆਂ ਬਾਣੀਆਂ ਚਾ ਪਾਠ ਕਰਦੇ ਹੋ, ਦੁਕਾਲੰਗ ਪ੍ਰਨਾਸੇ। ਦੁਕਾਲੰਗ ਦਾ ਅਰਥ ਕੀ ਹੈ? ਦੋ ਕਾਲ, ਇੱਕ ਜਨਮ ਇੱਕ ਮਰਨ, ਇਸ ਦਾ ਨਾਸ ਕਰਨ ਵਾਲਾ ਹੈ। ਦੁਕਾਲੰਗ ਪ੍ਰਨਾਸੀ ਦਯਾਲੰਗ ਸਰੂਪੇ ਸਦਾ ਅੰਗ ਸੰਗੇ ਅਭੰਗੰਗ ਬਿਭੂਤੇ। ਇੱਕ ਬੱਚਾ ਪਹਿਲੀ ਕਲਾਸ ਵਿੱਚ ਹੈ, ਦੂਜੀ ਵਿੱਚ ਹੋਇਆ, ਤੀਜੀ ਵਿੱਚ ਹੋਇਆ, ਪੂਰਾ ਪੜ ਗਿਆ, ਉਹਨੂੰ ਆਖੀਏ ਚੱਲ ਪਹਿਲੀ ਵਿੱਚ, ਫੇਰ ਬੜਾ ਔਖਾ ਹੋਵੇਗਾ। ਇੱਕ ਵਾਰੀ ਨਹੀਂ ਅਨੇਕਾਂ ਵਾਰੀ, ਜਨਮ ਹੋਇਆ, ਬਚਪਨਾ ਹੋਇਆ, ਜਵਾਨੀ ਆਈ, ਬੁਢਾਪਾ ਆ ਗਿਆ, ਮਰ ਗਏ, ਚੱਲ ਫੇਰ ਮਾਤਾ ਦੇ ਗਰਭ ਵਿੱਚ। ਇਸ ਤੋਂ ਵੱਡਾ ਦੁੱਖ ਹੀ ਹੋਵੇਗਾ? ਇੱਕ ਦੁੱਖ ਰਾਮ ਰਾਏ ਕਾਟੋ ਮੇਰਾ, ਅਗਨ ਦਹ ਅਰ ਗਰਭ ਬਸੇਰਾ। ਹੱਥ ਜੋੜ ਕੇ ਦਾਤ ਮੰਗੀ ਹੈ ਦਾਤਾ, ਕਰ ਜੋੜ ਨਾਨਕ ਦਾਨ ਮੰਗੈ, ਜਨਮ ਮਰਨ ਨਿਵਾਰ ਲਿਹੋ। ਜਨਮ ਮਰਨ ਕੀ ਨੇ? ਆਏ ਸਾਂ ਜਿਸ ਲਈ ਉਹ ਕੀਤਾ ਕੁਛ ਨਹੀਂ, ਵਿਅਰਥ ਜੀਵਨ ਗਵਾ ਕੇ ਗਏ, ਜਨਮ ਵੀ ਦੁੱਖ ਮਰਨ ਵੀ ਦੁੱਖ। ਹਜ਼ਾਰਾਂ ਇਛਾਵਾਂ ਕਰੋੜਾਂ ਇਛਾਵਾਂ ਸਿਰ ਤੇ ਚੜ ਕੇ ਬੈਠੀਆਂ ਨੇ, ਸਵਾਸ ਖਤਮ ਹੋ ਰਹੇ ਨੇ, ਕਹਿੰਦਾ ਇਹ ਵੀ ਰਹਿ ਗਿਆ, ਇਹ ਵੀ ਕੰਮ ਰਹਿ ਗਿਆ, ਇਹ ਕਦੀ ਮਰਨ ਲੱਗੇ ਬੰਦਿਆਂ ਦੇ ਕੋਲ ਬੈਠ ਕੇ ਮੌਕਾ ਮਿਲਿਆ ਵੇਖਣ ਦਾ? ਸਭ ਤੋਂ ਵੱਡਾ ਦੁੱਖ ਪਤਾ ਕੀ ਹੈ? ਵੱਡਾ ਦੁੱਖ ਇਹ ਹੈ, ਕੰਮ ਅਧੂਰੇ ਪਏ ਨੇ ਸਾਰੇ ਤੇ ਮੈਂ ਜਾ ਰਹੀ ਹਾਂ, ਇੱਛਾ ਤੇ ਪੂਰੀ ਹੋਈ ਕੋਈ ਨਹੀਂ, ਉਹ ਤੇ ਉੱਥੇ ਦੀਆਂ ਉੱਥੇ ਨੇ, ਤੇ ਮੈਂ ਸਭ ਕੁਝ ਛੱਡ ਕੇ ਹੀ ਜਾ ਰਹੇ ਹਾਂ। ਇੱਕ ਇੱਛਾ ਪੂਰੀ ਨਹੀਂ ਹੁੰਦੀ, ਹਜ਼ਾਰਾਂ ਇੱਛਾ ਨੂੰ ਉਹ ਜਨਮ ਦੇ ਜਾਂਦੇ ਆ। ਇੱਛਾ ਨਹੀਂ ਪੂਰੀਆਂ ਹੋਈਆਂ, ਪੂਰੀਆਂ ਕਿੰਨਾਂ ਦੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਇੱਛਾ ਪੂਰਕ ਮਿਲ ਜਾਂਦਾ। ਉਹ ਕਹਿੰਦੇ ਸਨ ਜੋ ਕਰਨਾ ਕਰ ਲਿਆ, ਜੋ ਹੋਣਾ ਸੀ ਹੋ ਗਿਆ, ਦਾਤਾ ਤੇਰੀ ਯਾਦ ਵਿੱਚ ਜਿੰਨਾ ਜੀਵਿਆ। ਜੀਵਨ ਦਾ ਢੰਗ ਆਨੰਦ ਦਾ ਹੈ ਇੱਕੋ, ਉਹ ਸਿੱਖ ਨੂੰ ਗੁਰੂ ਨੇ ਬਖਸ਼ਿਆ। ਸੇਵਕ ਕੀ ਓੜਕ ਨਿਭੇ ਪ੍ਰੀਤ, ਮਨਮੁੱਖ ਦੀ ਪ੍ਰੀਤ ਦਾ ਕੋਈ ਭਰੋਸਾ ਨਹੀਂ, ਉਹ ਟੁੱਟੀ ਕੇ ਟੁੱਟੇ ਨਿਭਦੀ ਹੈ ਸੇਵਕ ਦੀ। जीवत साहेब सेवियो अपना चलता राख्यो चेत। अज एक महान इतिहासक दिन है, महान गुरपुरब है, साहेब श्री गुरु अंगद देव पातशाह जी का गुरगद्दी पुरब है। बड़ी सिख्या मिलती है सिख नूं कि सिख किवें बनना। गुरु दे घर नूं मैं जावां सही, गुरु अगों आ जांदा लैण वास्ते, मैं तुरां। भाई आनंद लाल जी कहिंदे ने, गुरु अंगद आ मुरशद ले आलमे। गुरु अंगद देव सारे जगत दे गुरु ने, हर एक नूं इस गल तों शिक्षा मिलदी। एक दिन गुरु गोबिंद सिंह साहब दशमेश पिता नूं एक सिख पुछदा, दाता तुहाडी नज़र विच सिख सब तों चंगा अज तक सिख किहड़ा होए? शायद असीं ते गलती करिए, गुरु गोबिंद सिंह नूं ते पता होवे सब तों चंगा सिख किहड़ा होया। ते सवाब कहन लगे, सिख नहीं कोई अंगद जिहा, गुरु अंगद दे वर्गा कोई सिख नहीं होया। एक वरी भी गुरु साहब जी नूं अगों जवाब नहीं दिता। अद्धी रात भी आवाज मारी है ते हाथ जोड़ के खड़े होंदे सन, हाँ सतगुरु की हुक्म है, इंज जापदे कि ऊ भी सेव करे। इहदा नमूना उन्हां पेश कीता। पहलो पहल जदों गुरु नानक देव दे दीदार होए, इन्हां दी उम्र सी 28 साल ते गुरु नानक देव जी दी उम्र सी 63 साल। सतगुरु नानक देव भाई लहणे नालों 35 साल उम्र करके वड्डे सन। ये ते आए सन माता जग जगराते तो बड़ियां भेटा पढ़ते होंदे सन। अगे एक सिख हुई ते इशनान करके खंडूर साहब पाठ करे पिया, तो पढ़ रहा सी आसा दी वाह। जिहड़ी पौड़ी ने खिच पाई, जिहड़ी गुरु तक लै आई, वह पौड़ी मैं तुहानू सुणावां। जिहड़ी पहली वार भाई लहणे दे कन्नां च पई ते भाई जोध ने सुनाई, पहली वार बाणी कन्नां च पई, ओह किहड़ी? जित सेवियां सुख पाईऐ, सो साहिब सदा संभालीऐ। जिस नूं सेवन नाल सुख ही सुख मिलदा, क्यों बुरियां गल्लां याद करके दुख पाउना? उस नूं याद करके सदा सुख मिलदा, उहनूं सदा चेते करना चाहीदा। जित सेवियां सुख पाईऐ, सो साहिब सदा संभालीऐ। जित कीता पाईऐ अपना सा काल, बुरी क्यों घालीऐ? मंदा मोल न की चाहीदे, लम्मी नदर ने हालीऐ। जो साहिब नाल ना हारीऐ, ते वेहो पासा ढालीऐ, किश लाहे उपर खालीऐ। सौदा लाहे बंदा करना चाहीद, उत्थे ही रुक गए, कोल बैठ गए, हथ वधाए अगे भाई जोत दे चरणा वल, ते कहन लगे, भाई जोत, ये जो तू पढ़ना पे है, मैनू पता नहीं की पढ़दा है, पर मेरे दिल नू खिच पई है, तू मेरे दिल नू हथ पाया, मैं रुक गया, दस की पढ़दा? कहन लगे, गुरबाणी। मैं भाई लैणे आ गुरबाणी पढ़दा। कहन लगे, गुरबाणी किस ते? कहन लगे, अकाल पुरख दी, गुरु दे राही आई। ते गुरबाणी रचन हारे किथे ने? कहन लगे, करतारपुर। मैं दर्शन कर सकना? कहन लगे, हां तू लै जा। कहन लगे, मेरे ले जान दी लोड़ नहीं, आ जो तू सुन लिया शब्द सुनया, तू याद करे शब्द, तेनू लै जाएगा। हुण संग चलिया सी, उहनां दे पहाड़ा च जाना सी, उहनां नूं कहन लगे, मैं जरा दर्शन कर रहा वा। उन्हें बड़ा बुरा भला भी किया कि चले किहड़े पासे, तू तो संग दा जथेदार है, तो हुण छड़ के सानू जा रहे? कहन लगे, मैं चलिया, तुसी ठहरो। गए, धन गुरु नानक देव, समर्थ गुरु होवे ते ऐसा होवे, सब ते वड्डा सतगुरु नानक जिन कल राखी मेरी। बाबा बुढ़ा साहब नूं कहिंदे ने, बुढ़िया आ सिखां नाल लै के तू अकिरत कर, ते मैं जरा जाना। वैसे अगे पिछे 5 जरूर नाल चल दे, हर गुर व्यक्ति नाल उन्हां दे नाम भी मिलदे ने, ਪੰਜ ਸਿੱਖ ਹਰ ਵੇਲੇ ਚੱਲਦੇ ਸਨ। ਅੱਜ ਕਹਿੰਦੇ ਨੇ ਕਿਸੇ ਨੂੰ ਨਹੀਂ ਲਿਜਾਣਾ, ਮੈਂ ਇਕੱਲੇ ਹੀ ਜਾਣਾ, ਹੁਕਮ ਮੰਨੋ ਤੁਸੀਂ ਰਹੋ। ਆ ਗਿਆ ਤੇ ਆ ਕੇ ਹੁਣ ਖੱਦਰ ਦੇ ਕੱਪੜੇ ਪਾਏ, ਉਹ ਵੀ ਕਿਸਾਨ ਜਿਵੇਂ ਮਿੱਟੀ ਨਾਲ ਭਰੇ ਹੁੰਦੇ, ਸੁਭਾਵਿਕ ਦੂਸਰੇ ਪਾਸੇ ਮੂੰਹ ਕਰਕੇ ਖੜੇ ਹੋ ਗਏ। ਤੇ ਉਹ ਆ ਕੇ ਕੋਲ ਕਹਿੰਦਾ, ਬਾਬਾ ਜੀ। ਹਾਂਜੀ ਦੱਸੋ। ਘੋੜੀ ਤੇ ਚੜਿਆ ਭਾਈ ਲਹਿਣਾ, ਕਹਿਣ ਲੱਗੇ ਦੱਸੋ। ਕਹਿਣ ਲੱਗੇ ਇੱਥੇ ਕਿਤੇ ਗੁਰੂ ਨਾਨਕ ਦੇਵ ਦਾ ਘਰ ਹੈ ਤੇ ਮੈਂ ਜਾਣਾ, ਤੇ ਮੈਨੂੰ ਰਾਹ ਦੱਸੋਗੇ? ਪਹਿਲੀ ਵਾਰ ਵੇਖਿਆ ਤੇ ਹੱਸ ਪੈ, ਗੁਰੂ ਨਾਨਕ ਦੇਵ ਦਾ ਵੇਖਣਾ ਹੱਸਣਾ। ਕਹਿਣ ਲੱਗੇ ਜਾਣਾ ਹੈ ਕਿ ਰਾਹ ਪੁੱਛਣਾ ਹੈ? ਰਾਹ ਪੁੱਛਣ ਵਾਲੇ ਤੇ ਪੁੱਛਦੇ ਹੀ ਰਹਿ ਜਾਂਦੇ ਨੇ, ਜਾਣਾ ਹੈ ਕਿ ਰਾਹ ਪੁੱਛ? ਜੇ ਤੂੰ ਰਾਹ ਪੁੱਛਣਾ ਤੇ ਰਾਹ ਦੱਸ ਦੇਣਾ, ਤੇ ਜੇ ਜਾਣਾ ਹੀ ਤੇ ਮੈਂ ਵੀ ਚੱਲਿਆ, ਆ ਤੈਨੂੰ ਲੈ ਹੀ ਚੱਲਾਂ। ਤੂੰ ਗੁਰੂ ਨਾਨਕ ਦੇਵ ਕੋਲ ਜਾਣਾ, ਕਿਉਂ ਜਾਣਾ? ਬੜੀ ਮਹਿਮਾ ਸੁਣੀ ਹੈ ਜੀ। ਉਹਨੂੰ ਪਤਾ ਹੀ ਨਹੀਂ ਕਿਹੜੇ ਵੇਲੇ ਘੋੜੀ ਦੀ ਵਾਕ ਫੜ ਲਈ ਤੇ ਬਚਨ ਸੁਣਾਉਂਦੇ ਸੁਣਾਉਂਦੇ ਤੁਰੇ ਜਾ ਰਹੇ ਨੇ। ਮਨ 'ਚ ਧਿਆਨ ਆਇਆ, ਕਹਿਣ ਲੱਗਾ ਬਾਬਾ ਕੁਛ ਸੇਵਾਦਾਰ ਹੋਣਾ, ਉੱਥੇ ਦਾ ਬੜਾ ਮਿੱਠਾ ਬੋਲਦਾ, ਇੰਨੇ ਪਿਆਰੇ ਬਚਨ, ਇਹ ਹੀ ਇੰਨਾ ਚੰਗਾ ਤੇ ਇਹਦਾ ਗੁਰੂ ਗੁਰੂ ਨਾਨਕ ਦੇਵ ਕਿਹੋ ਜਿਹਾ ਹੋਵੇ ਨਾ? ਵਾਕਫੀ ਕੈਸੀ ਚੀਜ਼ ਹੈ, ਪਤਾ ਹੀ ਨਹੀਂ ਜਿਸ ਦੇ ਕੋਲ ਜਾ ਰਹੇ ਹਾਂ ਉਹੀ ਨੇ। ਰੱਬ ਸਾਡੇ ਕੋਲੋਂ ਵੀ ਲੰਘ ਜਾਏ, ਪਛਾਣਾਂਗੇ ਕਿਵੇਂ ਕਿ ਪਰਮਾਤਮਾ ਨਾ ਵਾਕਫੀ ਹੈ? ਅਜੇ ਤੱਕ ਵੇਖਿਆ ਨਹੀਂ, ਚਲੇ ਗਏ ਤੇ ਕਹਿਣ ਲੱਗੇ ਲੈ ਇੱਥੇ ਘੋੜੀ ਬੰਨ ਦੇ, ਉੱਧਰ ਚਲਾ ਜਾ, ਜਾ ਕੇ ਦਰਸ਼ਨ ਕਰ ਲੈ। ਉਹਨੂੰ ਭੇਜ ਕੇ ਬਸਤਰ ਬਦਲ ਕੇ ਜਦੋਂ ਗਏ ਆਸਣ ਤੇ ਬੈਠ ਗਏ, ਵੇਖਿਆ ਭਾਈ ਲੈਣੇ, ਓਹੋ ਇਹ ਤੇ ਉਹ ਬਾਬਾ ਜੀ ਜਿਹੜੇ ਮੇਰੀ ਘੋੜੀ ਦੀ ਵਾਕ ਫੜ ਕੇ ਲਿਆਏ। ਚਰਨਾਂ ਤੇ ਡਿੱਗ ਕੇ ਕਹਿਣ ਲੱਗੇ ਕੀ ਕੀਤਾ ਜੇ? ਮੈਂ ਘੋੜੀ ਤੇ ਚੜ੍ਹਿਆ ਆਇਆ, ਤੁਸੀਂ ਪੈਦਲ ਤੁਰੇ ਆਏ, ਦੱਸਿਆ ਕਿਉਂ ਨਹੀਂ ਕਿ ਤੁਸੀਂ ਗੁਰੂ ਨਾਨਕ ਦੇਵ? ਕਹਿਣ ਲੱਗੇ ਬਾਕੀ ਗੱਲਾਂ ਕਰਨ ਲਈ ਸਮਾਂ ਬੜਾ, ਇੱਕ ਗੱਲ ਧਿਆਨ ਨਾਲ ਸੁਣ, ਪਹਿਲਾ ਬਚਨ ਸੁਣ। ਘੋੜੀ ਦੀਆਂ ਵਾਗਾਂ ਮੈਨੂੰ ਫੜਾਈਆਂ, ਇੱਥੇ ਤੱਕ ਪਹੁੰਚ ਗਏ। ਮਨ ਦੀਆਂ ਵਾਗਾਂ ਮੈਨੂੰ ਫੜਾ, ਤੈਨੂੰ ਰੱਬ ਤੱਕ ਪਹੁੰਚਾ ਦੀਆਂ। ਲਿਆ ਮਨ ਦੀਆਂ ਵਾਗਾਂ ਫੜਾ, ਭਾਈ ਲਹਿਣੇ ਤੇ ਫੜਾ ਦਿੱਤੀਆਂ, ਉਹ ਤੇ ਰੱਬ ਤੱਕ ਪਹੁੰਚ ਗਏ। ਮੈਂ ਸੋਚਣਾ ਅਸੀਂ ਪਤਾ ਨਹੀਂ ਕਦੋਂ ਫੜਾਵਾਂਗੇ, ਕਿ ਜਾਂ ਆਪਣੇ ਘੋੜੇ ਆਪੇ ਹੀ ਦੜਾਉਂਦੇ ਫਿਰਾਂਗੇ। ਮਨ ਦੀਆਂ ਵਾਗਾਂ ਫੜਾਈਆਂ ਹੁੰਦੀਆਂ ਤੇ ਕੋਈ ਕੇਸ ਨਾ ਕੱਟ ਸਕਦਾ। ਮਨ ਦੀਆਂ ਵਾਗਾਂ ਫੜਾਈਆਂ ਹੁੰਦੀਆਂ ਹਰ ਸਿੱਖ ਅੰਮ੍ਰਿਤਧਾਰੀ ਹੁੰਦਾ। ਮਨ ਦੀਆਂ ਵਾਗਾਂ ਗੁਰੂ ਨੂੰ ਦਿੱਤੀਆਂ ਹੁੰਦੀਆਂ, ਹਰ ਸਿੱਖ ਨਿਤਨੇਮ ਹੀ ਹੁੰਦਾ। ਮਨ ਦੀਆਂ ਵਾਗਾਂ ਗੁਰੂ ਨੂੰ ਦਿੱਤੀਆਂ ਹੁੰਦੀਆਂ, ਕੋ ਨਸ਼ੇ ਨੂੰ ਹੱਥ ਨਾ ਲਾਉਂਦਾ। ਮਨ ਦੀਆਂ ਵਾਗਾਂ ਦਿੱਤੀਆਂ ਹੁੰਦੀਆਂ, ਹਰ ਸਿੱਖ ਹੀ ਦਸ਼ਮੇਸ਼ ਦਾ ਰੂਪ ਹੁੰਦਾ। ਗੁਰੂ ਤੋਂ ਦੂਰ ਹੋ ਕੇ ਸਾਡਾ ਹਾਲ ਹੋ ਜਾਂਦਾ। ਇੱਕ ਆਲਮ ਨੇ ਬੜਾ ਸੁੰਦਰ ਕਿਹਾ, ਉਹ ਕਹਿੰਦਾ ਇੱਕ ਮੁਸੱਵਰ ਉਹ ਨੇ ਜਿਹੜੇ ਦੂਸਰਿਆਂ ਦਾ ਵੀ ਚਿੱਤਰ ਬਣਾ ਦਿੰਦੇ ਨੇ, ਤੇ ਇੱਕ ਕਮਲੇ ਉਹ ਨੇ ਜਿਹੜੇ ਆਪਣੀ ਸ਼ਕਲ ਵਿਗਾੜ ਕੇ ਬੈਠ ਜਾਂਦੇ। ਇੱਕ ਨੇ ਤੇ ਦੂਸਰਿਆਂ ਦਾ ਚਿੱਤਰ, ਗੁਰੂ ਗੋਬਿੰਦ ਸਿੰਘ ਤੁਸੀਂ ਤਨ ਬੰਦਾ ਲਿਆ, ਇਹਦਾ ਚਿੱਤਰ ਰੱਬ ਵਰਗਾ ਬਣਾ ਦਿੱਤਾ, ਆਪਣੇ ਵਰਗਾ ਬਣਾ ਦਿੱਤਾ। ਖਾਲਸਾ ਮੇਰੋ ਰੂਪ ਹੈ ਖਾ, ਇੱਕ ਨੇ ਆਪਣੀ ਸ਼ਕਲ ਵਿਗਾੜ ਲਈ। ਏਕ ਹਮ ਹੈ ਕਿ ਲਿਆ ਹੈ ਆਪਣੀ ਹੀ ਸੂਰਤ ਕੋ ਵਿਗਾੜ, ਇੱਕ ਹਮ ਹੈ ਕਿ ਲਿਆ ਹੈ ਆਪਣੀ ਹੀ ਸੂਰਤ ਕੋ ਵਿਗਾੜ, ਏਕ ਵੋ ਹੈ ਜਿਸੇ ਤਸਵੀਰ ਬਣਾ ਜਾਤੀ ਹੈ। ਉਹਨਾਂ ਸਿੰਘ ਵਰਗੇ ਖਾਲਸੇ ਵਰਗੇ ਤਸਵੀਰ ਬਣਾ ਕੇ ਦੇ ਦਿੱਤੀ, ਕਿਹਾ ਸਿੱਖ ਵੱਲ ਵੇਖੋ, ਰੱਬ ਵਰਗਾ ਹੈ, ਸਾਜੇ ਹੈ। ਲਿਆ ਵਾਗਾਂ ਫੜਾ, ਫੜਾ ਦਿੱਤੀਆਂ। ਬੜੀਆਂ ਪ੍ਰੀਖਿਆ ਹੋਈਆਂ, ਹਰ ਚੋਂ ਪਾਸ ਹੋ। ਇੱਕ ਸਾਖੀ ਵਿਦਵਾਨਾਂ ਲਿਖੀ ਹੈ, ਬਾਬਾ ਬੁੱਢਾ ਵੀ ਕਹਿ ਬੈਠੇ ਸਨ ਉਸ ਦਿਨ, ਮਹਾਰਾਜ ਰਾਤ ਅੱਧੀ ਹੈ, ਸੌਂ ਜਾਓ। ਉਸ ਦਿਨ ਮੈਂ ਕਿਹਾ ਨਹੀਂ ਮਹਾਰਾਜ, ਦਿਨ ਚੜ੍ਹ ਆਇਆ। ਬਾਬਾ ਜੀ ਨੇ ਜਦੋਂ ਕਿਹਾ ਆ ਤੈਨੂੰ ਤਾਰਾ ਵਿਖਾਉ, ਬਾਹਰ ਆ। ਕਹਿਣ ਲੱਗੇ ਮੈਨੂੰ ਤਾਰਿਆਂ 'ਤੇ ਭਰੋਸਾ ਨਹੀਂ, ਮੈਨੂੰ ਗੁਰੂ ਨਾਨਕ ਦੇਵ 'ਤੇ ਭਰੋਸਾ। ਤਾਰੇ ਗਲਤ ਹੋ ਸਕਦੇ ਨੇ, ਇਹ ਚੰਦ ਸੂਰਜ ਗਲਤ ਹੋ ਸਕਦੇ ਨੇ। ਸਿੱਖ ਫਿਰ ਐਸਾ ਹੀ ਹੋਵੇ ਜਿਹੜਾ ਆਖੇ ਸਾਰੀ ਦੁਨੀਆਂ ਗਲਤ ਹੋ ਸਕਦੀ ਹੈ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਗਲਤ ਨਹੀਂ ਹੋ ਸਕਦੀ। ਸਿੱਖੀ ਗਲਤ ਨਹੀਂ ਹੋ ਸਕਦੇ, ਮੇਰਾ ਗੁਰੂ ਗਲਤ ਨਹੀਂ ਹੋ ਸਕਦਾ, ਗੁਰਮਤ ਗਲਤ ਨਹੀਂ ਹੋ ਸਕਦੀ। ਇੱਕ ਦਿਨ ਐਸਾ ਆ ਗਿਆ, ਪਾਤਸ਼ਾਹ ਨੇ ਵੇਖਿਆ ਇੰਨਾ ਵੈਰਾਗ ਕਿ ਖੰਡੂਰ ਆਇਆ ਕਰਨ ਤੇ ਜਦੋਂ ਜਾਣ ਨਾ ਤੋਰ ਤੇ ਦੇਣ, ਬਾਅਦ ਵਿੱਚ ਪੈਰ ਲੱਗੇ ਵੇਖਣ ਕਿ ਕਿੱਥੇ ਕਿੱਥੇ ਗੁਰੂ ਨਾਨਕ ਦੇਵ ਚਰਨ ਰੱਖ ਕੇ ਗਏ ਨੇ, ਕੋਈ ਮੈਨੂੰ ਖੁਰਾ ਨਜ਼ਰ ਆਉਂਦਾ। ਇੱਕ ਦਿਨ ਕਹਿਣ ਲੱਗੇ ਖੁਰਾ ਬਾਹਰੋਂ ਨਾ ਲੱਭ ਲੈਣਿਆ, ਖੁਰਾ ਅੰਦਰੋਂ ਲੱਭ, ਮੈਂ ਤੇਰੇ ਅੰਦਰ ਬੈਠਾ ਹੋਇਆ। ਉਹ ਸਮਾਂ ਆ ਗਿਆ ਅੱਜ ਦਾ ਦਿਨ, ਕਹਿਣ ਲੱਗੇ ਆਖਰੀ ਹੁਕਮ ਹੈ ਲੈਣਿਆ, ਜਿੱਥੇ ਮੈਂ ਬੈਠਦਾ ਸਾਂ ਅੱਜ ਤੂੰ ਬੈਠੇਗਾ, ਜਿਵੇਂ ਤੂੰ ਮੱਥਾ ਟੇਕਦਾ ਸਾਂ ਅੱਜ ਤੈਨੂੰ ਮੈਂ ਟੇਕਾਂਗਾ। ਤੇਰੇ ਅੰਦਰ ਉਹ ਰੱਬ ਦੀ ਜੋਤ ਆ ਗਈ, ਗੁਰ ਜੋਤ ਆ ਗਈ। ਕੁਝ ਪੰਕਤੀਆਂ ਸਰਵਣ ਕਰੋ। ਬੜਾ ਸੁੰਦਰ ਬਚਨ ਹੈ ਕਿ ਜਿਨ੍ਹਾਂ ਦੇ ਬਚਨਾਂ ਵਿੱਚ ਰੱਬ ਬਰਕਤ ਭਾਵੇ, ਉਹਨਾਂ ਦੇ ਬਚਨ ਕਿਵੇਂ ਤੋਲੇ ਜਾਣ, ਕਿਵੇਂ ਜੋਖੇ ਜਾਣ। ਨਾ ਕਰਤਾ ਕਾਦਰ ਕਰੇ ਕਿਉਂ ਬੋਲ ਹੋਵੇ ਜੋਖੀਮ ਦੇ, ਦੇ ਗੁਣਾ ਸਤ ਭੈਣ ਭਰਾਮ ਹੈ ਪਰੰਗਤ ਦਾਨ ਪੜੀਮ ਦੇ, ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਮ ਦੇ, ਲਹਿਣੇ ਧਰੇ ਨੂੰ ਛੱਤ ਸਿਰ ਕਰ ਸਿਫਤੀ ਅੰਮ੍ਰਿਤ ਪੀਮ ਦੇ। ਭਾਈ ਗੁਰਦਾਸ ਸਾਹਿਬ ਜੀ, ਥਾਪਿਆ ਲੈਣਾ ਜੀਵਨ ਦੇ, ਗੁਰ ਆਈ ਸਿਰ ਛਤਰ ਫਰਾਇਆ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ, ਥਾਪਿਆ ਲਹਿਣਾ ਜੀਵਨ ਦੇ, ਗੁਰ ਆਈ ਸਿਰ ਛਤਰ ਫਰਾਇਆ। ਭੱਟਾਂ ਨੇ ਬੜੇ ਸੁੰਦਰ ਬਚਨ ਕਹੇ, ਅਮੇ ਦ੍ਰਿਸ਼ਟ ਸ਼ੁਭ ਕਰੈ ਹਰੈ ਅਗ ਪਾਪ ਸਕਲ ਮਲ, ਸਵਈਏ ਮਹਿਲੇ ਦੂਜੇ ਕੇ। ਅਮੇ ਦ੍ਰਿਸ਼ਟ ਸ਼ੁਭ ਕਰੈ ਹਰੈ ਅਗ ਪਾਪ ਸਕਲ ਮਲ, ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ, ਸਦਾ ਸੁਖ ਮਨ ਵਸੈ ਦੁਖ ਸੰਸਾਰ ਹੈ ਖੋਵੈ, ਗੁਰ ਨਾਮ ਨੇ ਦਰਿਆਉ ਜਨਮ ਹਮ ਕਾਲ ਖਥੋਵੈ, ਸੋ ਕਹੋ ਟਲ ਗੁਰ ਸੇਵੀਐ ਐਹਨ ਸਹਿ ਸੁਭਾਏ, ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾ। ਗੁਰ ਆਈ ਗੱਦੀ ਕੀ ਹੈ, ਇਹ ਮੈਂ ਸਮਝਦਾ ਰੱਬ ਵੱਲੋਂ ਇੱਕ ਬਰਕਤ ਤੇ ਇੱਕ ਹਸਤੀ ਇੱਕ ਅਥਾਰਟੀ, ਉਹ ਜਿਸ ਨੂੰ ਦਿੰਦਾ ਉਹ ਅੱਗੋਂ ਮਰਿਆਦਾ ਚਲਾਉਂਦਾ। ਸੰਸਾਰ ਵਿੱਚ ਇੱਕ ਅਥਾਰਟੀ ਬਣ ਕੇ ਪਰਮਾਤਮਾ ਵੱਲੋਂ ਭੇਜੀ ਹੋਈ ਮਰਿਆਦਾ ਨੂੰ ਚਲਾਉਣਾ ਗੁਰਿਆਈ ਗੱਦੀ ਹੈ। ਗੱਦੀ ਕੋਈ ਆਸਣ ਨਹੀਂ, ਸਿੰਘਾਸਨ ਨਹੀਂ। ਗੁਰੂ ਨਾਨਕ ਦੇਵ ਜੀ ਨੇ ਜੋ ਮਰਿਆਦਾ ਚਲਾਈ, ਇੱਕ ਬਸਤਰ ਵੀ ਕੋਲ ਨਾ ਹੋਵੇ, ਉਹ ਤੇ ਮੱਕੇ ਬੈਠੇ ਵੀ ਗੁਰੂ ਨੇ, ਇੱਕ ਬਸਤਰ ਥੱਲੇ ਵਿਛਾਉਣ ਲਈ ਨਹੀਂ, ਗੁਰੂ ਗੋਬਿੰਦ ਸਿੰਘ ਮਾਛੀ ਵਾੜੇ ਬੈਠੇ ਵੀ ਗੁਰਿਆਈ ਉਹਨਾਂ ਦੇ ਨਾਲ ਹੈ। ਗੁਰਿਆਈ ਕੀ ਹੈ? ਰੱਬ ਵੱਲੋਂ ਦਿੱਤੀ ਹੋਈ ਬਰਕਤ ਸਬੂਤ ਪ੍ਰਮਾਣ ਕਿ ਇਹ ਜਗਤ ਦਾ ਨਿਸਤਾਰਾ ਕਰੇਗਾ ਇਹ ਗੁਰੂ ਹੈ। ਉਸ ਮਰਿਆਦਾ ਨੂੰ ਚਲਾਉਣਾ, ਕੌਣ ਚਲਾਏ? ਥਾਪਿਆ ਲਹਿਣਾ ਜੀਵਨ ਦੇ, ਗੁਰਿਆਈ ਸਿਰ ਛਤਰ ਫਰਾਏ। ਅੱਜ ਸਮੁੱਚੇ ਸਿੱਖ ਪੰਥ ਨੂੰ ਲੱਖ ਲੱਖ ਵਧਾਈ ਹੋਵੇ। ਤੇ ਬਾਣੀ ਵਿੱਚੋਂ ਦੀਦਾਰ ਕਰੀਏ, 63 ਸਲੋਕ ਗੁਰੂ ਅੰਗਦ ਦੇਵ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਨੇ, ਦੀਦਾਰ ਕਰੀਏ। ਗੁਰਸਿੱਖਾਂ ਮਨ ਵਧਾਈਆਂ, ਜਿਨ ਮੇਰਾ ਸਤਿਗੁਰ ਡਿੱਠਾ ਰਾਮ ਰਾਜੇ, ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ, ਸੋ ਲੱਗੇ ਗੁਰਸਿੱਖਾਂ ਮਨ ਮਿੱਠਾ। ਆਖਰੀ ਪੰਕਤੀ ਦੇ ਅਰਥ ਸਰਵਣ ਕਰੋ ਜੀ। ਹਾਂਜੀ,
ਨਾਨਕ ਸਰਨ ਗਹੀ ਸਵਾਮੀ ਕੀ ਪੁਨਹ ਪੁਨਹ ਨਮਸਕਾਰ।
ਸਾਹਿਬ ਕਹਿੰਦੇ ਨੇ ਮੈਂ ਮਾਲਕ ਦੇ ਸਵਾਮੀ ਦੇ ਸ਼ਰਨ ਗ੍ਰਹਿਣ ਕੀਤੀ, ਉਸ ਦਾ ਆਸਰਾ ਲਿਆ ਤੇ ਹੁਣ ਕਰ ਕੀ ਰਹੇ ਹਾਂ। ਹੋਰ ਤੇ ਦੇਣ ਲਈ ਹੈ ਕੁਛ ਨਹੀਂ, ਕੀ ਰੱਖਾਂ ਉਸ ਦੇ ਅੱਗੇ। ਦੂਤ ਤਾਂ ਬਸ਼ਰੇ ਥਨੋ ਬਟਾਰਿਓ ਫੂਲ ਭਵਰ ਜਲ ਮੀਨ ਬਗਾਰ, ਕੁਛ ਵੀ ਤੇ ਉਹਦੇ ਅੱਗੇ ਰੱਖਣ ਲਈ ਨਹੀਂ। ਹਾਂ, ਮੈਂ ਵਾਰ ਵਾਰ ਨਮਸਕਾਰ ਕਰਦਾ, ਡੰਡਾਉਤ ਬੰਧਨ ਅਨਕਵਾਰ ਸਰਬ ਕਲਾ ਸਮਰੱਥ। ਪੁਣੇ ਪੁਣੇ ਦਾ ਅਰਥ ਹੈ ਫੇਰ ਵਾਰ ਵਾਰ, ਪੁਣੇ ਪੁਣੇ ਨਮਸਕਾਰ, ਵਾਰ ਵਾਰ ਨਮਸਕਾਰ। ਅਸੀਂ ਵੀ ਨਮਸਕਾਰ ਕਰਕੇ ਆਖੀਏ, ਹੇ ਸਤਿਗੁਰੂ ਡੰਡਾਉਤ ਬੰਧਨ ਅਨਕਵਾਰ ਸਰਬ ਕਲਾ ਸਮਰੱਥ, ਡੋਲਣ ਤੇ ਰੱਖੋ ਪ੍ਰਭੂ। ਨਾਨਕ ਦੇ ਘਰ ਹੱਥ। ਆਖਰੀ ਪੰਕਤੀਆਂ ਸਰਵਣ ਕਰੋ, ਸਮਾਪਤੀ ਕਰੀਏ ਜੀ।
ਜਨਮ ਮਰਨ ਕਾਟੇ ਗੁਰ ਬਚਨੀ, ਬਹੁੜ ਨਾ ਸੰਕਟ ਦੁਆਰਾ, ਨਾਨਕ ਸਰਨ ਗਈ ਸਵਾਮੀ ਕੀ, ਪੁਨਹ ਪੁਨਹ ਨਮਸਕਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।